ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ ਸਲੋਕ ਮਹੱਲਾ ਤੀਜਾ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ ਸਦਾ ਹਰ ਸੱਚ ਮਨ ਵਸੈ ਨਿਹ ਚਲ ਮਤ ਅਪਾਰ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ ਸਦਾ ਹਰ ਸੱਚ ਮਨ ਵਸੈ ਨਿਹ ਚਲ ਮਤ ਅਪਾਰ ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ ਜਿਹਵਾ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ ਨਾਨਕ ਸੱਚੈ ਸਤਿਗੁਰ ਸੇਵੀਐ ਸਦਾ ਸੱਚ ਵਾਪਾਰ ਨਾਨਕ ਸੱਚੈ ਸਤਿਗੁਰ ਸੇਵੀਐ ਸਦਾ ਸੱਚ ਵਾਪਾਰ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਦਾਰ ਵਾਸਤੇ। ਜਿੱਥੇ ਆਪ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸੁਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਜਿਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ, ਪਿੱਛੇ ਸ੍ਰੀ ਰਾਗ ਦੇ ਸ਼ਬਦ ਸੰਪੂਰਨ ਹੋਏ ਹਨ ਅਤੇ ਸ੍ਰੀ ਰਾਗ ਦੀ ਵਾਰ ਅੱਗੇ ਆਰੰਭ ਹੋ ਰਹੀ ਹੈ। ਆਰੰਭ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮੰਗਲਾਚਰਨ ਲਿਖਿਆ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਮਿਹਰ ਨਾਲ ਗੁਰੂ ਦੀ ਬਖਸ਼ਿਸ਼ ਦੇ ਨਾਲ ਉਹ ਪ੍ਰਾਪਤ ਹੁੰਦਾ ਹੈ। ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ। ਹੁਣ ਅੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਰਾਗ ਦੀ ਵਾਰ ਦਾ ਹੈਡਿੰਗ ਲਿਖਿਆ ਹੈ, ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ। ਸ੍ਰੀ ਰਾਗ ਦੀ ਇਹ ਵਾਰ ਹੈ ਅਤੇ ਇਹ ਵਾਰ ਮਹੱਲਾ ਚੌਥਾ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਉਚਾਰਨ ਕੀਤੀ ਹੈ ਅਤੇ ਨਾਲ ਹੀ ਹਜ਼ੂਰ ਨੇ ਇਹ ਵੀ ਦੱਸ ਦਿੱਤਾ ਸਲੋਕਾਂ ਨਾਲ ਇਹ ਜਿਹੜੀ ਵਾਰ ਹੈ ਸਲੋਕਾਂ ਦੇ ਨਾਲ ਲਿਖੀ ਗਈ ਹੈ। ਪਹਿਲੇ ਪਹਿਲ ਵਾਰ ਦੇ ਵਿੱਚ ਕੇਵਲ ਪੌੜੀਆਂ ਹੀ ਹੁੰਦੀਆਂ ਸਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉਹਨਾਂ ਪੌੜੀਆਂ ਦੇ ਨਾਲ ਨਾਲ ਕੁਝ ਸ਼ਲੋਕ ਵੀ ਅੰਕਿਤ ਕਰ ਦਿੱਤੇ। ਇਸ ਲਈ ਨਾਲ ਇਹ ਸਪਸ਼ਟ ਕਰ ਦਿੱਤਾ ਇਹ ਵਾਰ ਤਾਂ ਭਾਵੇਂ ਮਹੱਲੇ ਚੌਥੇ ਦੀ ਹੈ ਪਰ ਜਿਹੜੇ ਸ਼ਲੋਕ ਨੇ ਔਰ ਉਹ ਹੋਰ ਸਤਿਗੁਰੂ ਸਾਹਿਬਾਨ ਦੇ ਵੀ ਇਹਦੇ ਵਿੱਚ ਲਿਖੇ ਗਏ ਹਨ। ਕੋਈ ਇਹ ਮਤ ਸੋਚੇ ਬਈ ਇਹ ਵਾਰ ਤਾਂ ਚੌਥੇ ਪਾਤਸ਼ਾਹ ਦੀ ਹੈ ਅਤੇ ਜਿਹੜੇ ਹੋਰ ਸਤਿਗੁਰੂ ਸਾਹਿਬਾਨ ਦੇ ਸਲੋਕ ਕਿਵੇਂ ਲਿਖੇ ਗਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਹੀ ਇਹ ਸਾਡਾ ਭੁਲੇਖਾ ਦੂਰ ਕਰ ਦਿੱਤਾ ਹੈ ਕਿਉਂਕਿ ਗੁਰਬਾਣੀ ਨੂੰ ਤਰਤੀਬ ਦੇ ਨਾਲ ਲਿਖਾਉਣ ਵਾਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੀ ਸਨ ਔਰ ਉਹਨਾਂ ਨੇ ਜਿਸ ਤਰ੍ਹਾਂ ਗੁਰਬਾਣੀ ਨੂੰ ਤਰਤੀਬ ਦਿੱਤੀ ਹੈ ਉਹ ਇੱਕ ਆਪਣੇ ਆਪ ਦੇ ਵਿੱਚ ਬੇਮਿਸਾਲ ਹੈ। ਜਿਹੜੇ ਸ਼ਲੋਕ ਦਾ ਜਿਸ ਪੌੜੀ ਦੇ ਨਾਲ ਸੰਬੰਧ ਸੀ ਉਸ ਸ਼ਲੋਕ ਨੂੰ ਗੁਰੂ ਮਹਾਰਾਜ ਨੇ ਉਸ ਪੌੜੀ ਦੇ ਨਾਲ ਲਿਖ ਦਿੱਤਾ ਹੈ। ਪੁਰਾਣੇ ਸਮੇਂ ਦੇ ਅੰਦਰ ਜਿਹੜੇ ਢਾਡੀ ਲੋਕ ਸਨ ਉਹ ਸੂਰ ਬੀਰਾਂ ਦੀਆਂ ਵਾਰਾਂ ਗਾਉਂਦੇ ਸਨ ਜਿਸ ਦੇ ਵਿੱਚ ਧਰਮੀ ਸੂਰ ਬੀਰਾਂ ਦਾ ਜਸ ਗਾਇਨ ਕੀਤਾ ਜਾਂਦਾ ਸੀ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜੀਆਂ ਵਾਰਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਕੀਤੀਆਂ ਉਹਨਾਂ ਦੀ ਗਿਣਤੀ ਵਿਦਵਾਨਾਂ ਨੇ ਮਹਾਂਪੁਰਖਾਂ ਨੇ 22 ਦੱਸੀ ਹੈ ਵੀ 22 ਵਾਰਾਂ ਹਨ। ਵੱਖੋ ਵੱਖਰੇ ਰਾਗਾਂ ਦੇ ਵਿੱਚ ਉਹ 22 ਵਾਰਾਂ ਸਤਿਗੁਰੂ ਮਹਾਰਾਜ ਨੇ ਉਚਾਰਨ ਕੀਤੀਆਂ ਔਰ ਇਹਨਾਂ ਵਾਰਾਂ ਦੇ ਅੰਦਰ ਕੇਵਲ ਪਰਮਾਰਥ ਦੀ ਹੀ ਵਿਚਾਰ ਗੁਰੂ ਮਹਾਰਾਜ ਨੇ ਵਰਣਨ ਕੀਤੀ ਹੈ। ਇਹਦੇ ਵਿੱਚ ਕਿਸੇ ਸਰੀਰਧਾਰੀ ਸੂਰਮੇ ਦਾ ਜਸ ਨਹੀਂ ਬਲਕਿ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ ਹੈ। ਹਾਂ, ਜਿਵੇਂ ਵਾਰ ਦੇ ਵਿੱਚ ਮੁਕਾਬਲਾ ਹੁੰਦਾ ਹੈ ਇੱਧਰ ਗੁਰਮੁਖਾਂ ਅਤੇ ਮਨਮੁੱਖਾਂ ਦਾ ਮੁਕਾਬਲਾ ਹੋਇਆ ਹੈ। ਇਸ ਵਾਰ ਦੇ ਅੰਦਰ ਗੁਰਮੁਖਾਂ ਦੀ ਜਿੱਤ ਦਰਸਾਈ ਹੈ ਅਤੇ ਮਨਮੁੱਖਾਂ ਦੀ ਹਾਰ ਦਾ ਨਿਰਣਾ ਕੀਤਾ ਹੈ। ਵਾਰ ਦਾ ਅਰਥ ਜਸ ਵੀ ਹੈ। ਉਹ ਰਚਨਾ ਜਿਹਦੇ ਵਿੱਚ ਜਸ ਕੀਤਾ ਜਾਵੇ ਉਸਨੂੰ ਵੀ ਵਾਰ ਕਹਿੰਦੇ ਸਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਵਾਰ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦਾ ਜਸ ਵੀ ਉਚਾਰਨ ਕੀਤਾ ਹੈ। ਇਹ ਵਾਰ ਮਹੱਲੇ ਚੌਥੇ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਹੈ ਪਰ ਇਹਦੇ ਵਿੱਚ ਸ਼ਲੋਕ ਦੂਸਰੇ ਸਤਿਗੁਰੂ ਸਾਹਿਬਾਨ ਦੇ ਵੀ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਸਲੋਕ ਵਧੇਰੇ ਹਨ। ਪੌੜੀਆਂ ਤਕਰੀਬਨ ਸਾਰੀਆਂ ਦੀਆਂ ਸਾਰੀਆਂ ਚੌਥੇ ਪਾਤਸ਼ਾਹ ਦੀਆਂ ਹਨ ਔਰ ਇਸਨੂੰ ਤਰਤੀਬ ਦੇਣ ਵਾਲੇ ਬਾਣੀ ਕੇ ਬੋਹਿਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹਨ। ਲਓ ਹੁਣ ਸ੍ਰੀ ਰਾਗ ਦੀ ਹੀ ਵਾਰ ਹੈ। ਇਸ ਵਾਰ ਦੇ ਆਰੰਭ ਦੇ ਅੰਦਰ ਸ੍ਰੀ ਰਾਗ ਦੇ ਬਾਰੇ ਹੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੁਝ ਆਪਣਾ ਖਿਆਲ ਪੇਸ਼ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਇਸ ਵਾਰ ਦੇ ਸ਼ਲੋਕ ਦੇ ਅਰਥ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ। ਸਲੋਕਾਂ ਨਾਲ ਸਲੋਕ ਮਹੱਲਾ ਤੀਜਾ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਪਹਿਲੇ ਸ਼ਲੋਕ ਦੇ ਅੰਦਰ ਜੋ ਕੁਝ ਉਸਦੇ ਵਿੱਚ ਵਿਚਾਰ ਅੰਕਿਤ ਹੈ ਉਸ ਤੋਂ ਪਤਾ ਲੱਗਦਾ ਹੈ ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ ਸੱਚੇ ਪਾਤਸ਼ਾਹ ਸ੍ਰੀ ਰਾਗ ਇੱਕ ਸ਼੍ਰੋਮਣੀ ਰਾਗ ਹੈ ਜਿਸ ਨੂੰ ਆਪ ਜੀ ਨੇ ਪਹਿਲਾ ਸਥਾਨ ਪ੍ਰਦਾਨ ਕੀਤਾ ਹੈ ਜਦੋਂ ਵੀ ਤਰਤੀਬ ਦੇ ਨਾਲ ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਪਹਿਲਾ ਨੰਬਰ ਸ੍ਰੀ ਰਾਗ ਦਾ ਹੀ ਆਉਂਦਾ ਹੈ ਕਿ ਮਹਾਰਾਜ ਸ੍ਰੀ ਰਾਗ ਆਪਣੇ ਆਪ ਦੇ ਵਿੱਚ ਹੀ ਕੋਈ ਸ਼੍ਰੋਮਣੀ ਜਾਂ ਸਰਵੋਤਮ ਰਾਗ ਮੰਨਿਆ ਜਾਂਦਾ ਹੈ ਜਾਂ ਇਹਦਾ ਕੋਈ ਕਾਰਨ ਹੋਰ ਵੀ ਹੈ ਜਾਂ ਦੂਸਰਾ ਭਾਵ ਇਹ ਵੀ ਹੈ ਕਿਸੇ ਰਾਗੀ ਸਿੰਘ ਨੇ ਸ੍ਰੀ ਰਾਗ ਗਾਵੇ ਪਰ ਉਹਨੇ ਰਾਗ ਦੀ ਕਲਾ ਦਾ ਹੀ ਪ੍ਰਦਰਸ਼ਨ ਕੀਤਾ ਅਤੇ ਸਾਰੀ ਸੰਗਤ ਆਸ਼ਾਸ਼ ਕਰ ਉੱਠੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਇਹ ਪਵਿੱਤਰ ਸ਼ਲੋਕ ਉਚਾਰਨ ਕੀਤਾ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ ਹਾਜ਼ੂਰ ਕਹਿੰਦੇ ਰਾਗਾਂ ਦੇ ਵਿੱਚੋਂ ਸ੍ਰੀ ਰਾਗ ਇੱਕ ਸ਼੍ਰੋਮਣੀ ਰਾਗ ਹੈ ਪਰ ਇਹ ਗਾਵਿਆ ਅਤੇ ਸੁਣਿਆ ਸਫਲ ਤਾਂ ਹੈ ਜੇ ਸੱਚ ਧਰੇ ਪਿਆਰ ਜੇ ਸੱਚ ਸਰੂ ਵਾਹਿਗੁਰੂ ਦੇ ਨਾਲ ਕੋਈ ਪਿਆਰ ਧਾਰਨ ਕਰ ਲਵੇ ਇਹਦਾ ਮਤਲਬ ਇਹ ਹੈ ਰਾਗ ਦੀ ਸਫਲਤਾ ਸ਼ਬਦ ਦੇ ਨਾਲ ਹੈ ਜੇ ਇਕੱਲੇ ਰਾਗਾਂ ਨੂੰ ਗਾਵਿਆ ਜਾਵੇ ਤਾਂ ਇਹਨਾਂ ਦੀ ਕੋਈ ਖਾਸ ਅਹਿਮੀਅਤ ਨਹੀਂ ਬਣ ਸਕਦੀ ਹਾਂ ਜਦੋਂ ਇਹਨਾਂ ਰਾਗਾਂ ਦੇ ਵਿੱਚ ਸਤਿਗੁਰੂ ਦੀ ਬਾਣੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤਸਲਾਹ ਕੀਤੀ ਜਾਵੇ ਜੇ ਸੱਚ ਧਰੇ ਪਿਆਰ ਜਿਸ ਦੁਆਰਾ ਸੱਚ ਦੇ ਨਾਲ ਪਿਆਰ ਜੁੜ ਜਾਵੇ ਫਿਰ ਇਹਨਾਂ ਰਾਗਾਂ ਨੂੰ ਗਾਵਿਆ ਸਫਲ ਹੋ ਸਕਦਾ ਹੈ ਧੰਨ ਸੋ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਏ ਅਤੇ ਜਿਹੜੇ ਰਾਗ ਗੁਰਬਾਣੀ ਤੋਂ ਸਖਣੇ ਹਨ ਵਾਹਿਗੁਰੂ ਦੇ ਪਿਆਰ ਤੋਂ ਵਾਂਝੇ ਨੇ ਉਹਨਾਂ ਦੀ ਕੋਈ ਖਾਸ ਮਹਾਨਤਾ ਨਹੀਂ ਹੈ ਇਸੇ ਲਈ ਹਜ਼ੂਰ ਕਹਿੰਦੇ ਰਾਗਾਂ ਵਿੱਚ ਸ਼੍ਰੀ ਰਾਗ ਭਾਵੇਂ ਸ਼੍ਰੋਮਣੀ ਰਾਗ ਮੰਨਿਆ ਗਿਆ ਹੈ ਪਰ ਇਹ ਗਾਵਿਆ ਅਤੇ ਸੁਣਿਆ ਸਫਲ ਤਾਂ ਹੈ ਜੇ ਸੱਚ ਧਰੇ ਪਿਆਰ ਵੀ ਜੇ ਸੱਚ ਨਾਲ ਪਿਆਰ ਧਾਰਨ ਕੀਤਾ ਜਾਵੇ
ਸਦਾ ਹਰ ਸੱਚ ਮਨ ਵਸੈ ਨਿਹ ਚਲ ਮਤ ਅਪਾਰ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸ ਦੇ ਨਾਲ ਹੀ ਸ਼੍ਰੀ ਰਾਗ ਗਾਵਿਆ ਤਾਂ ਸਫਲ ਹੈ ਸਦਾ ਹਰ ਸੱਚ ਮਨ ਵਸੈ ਜੇ ਇਸ ਰਾਹੀਂ ਹਮੇਸ਼ਾ ਲਈ ਅਕਾਲ ਪੁਰਖ ਵਾਹਿਗੁਰੂ ਦਾ ਸੱਚਾ ਨਾਮ ਸਾਡੇ ਮਨ ਦੇ ਵਿੱਚ ਵਸ ਜਾਵੇ ਅਤੇ ਨਾਲ ਹੀ ਨਿਹ ਚਲ ਮਤ ਅਪਾਰ ਉਸ ਅਪਾਰ ਪ੍ਰਭੂ ਦੇ ਸਿਮਰਨ ਵਾਲੀ ਮਤ ਸਾ ਮਤ ਦੁਹ ਦਿਆਲ ਪ੍ਰਭ ਜੇ ਤੁਮਹਿ ਹੈ ਅਰਾਧਾ ਉਹ ਜਿਹੜੀ ਸਿਮਰਨ ਵਾਲੀ ਮਤ ਹੈ ਉਹ ਹਮੇਸ਼ਾ ਲਈ ਅਚਲ ਹੋ ਜਾਵੇ
ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਇਸ ਸ਼੍ਰੀ ਰਾਗ ਦੇ ਨਾਲ ਗੁਰ ਕਾ ਸ਼ਬਦ ਵਿਚਾਰ ਜਿਹੜਾ ਗੁਰੂ ਕਾ ਸ਼ਬਦ ਹੈ ਉਸਨੂੰ ਗਾਇਨ ਕਰਕੇ ਅਤੇ ਜਿਹੜਾ ਫਿਰ ਉਸ ਗੁਰੂ ਸ਼ਬਦ ਦਾ ਵਿਚਾਰ ਵੀ ਕਰਦਾ ਹੈ ਰਤਨ ਅਮੋਲਕ ਪਾਇਆ ਅਤੇ ਉਸਨੇ ਅਮੋਲਕ ਰਤਨ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਵੀ ਪ੍ਰਾਪਤ ਕਰ ਲਿਆ
ਜਿਹਵਾ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸਨੇ ਪਾਈ ਕੀਰਤਨ ਦੁਆਰਾ ਸੰਗੀਤ ਦੁਆਰਾ ਗੁਰਬਾਣੀ ਦੇ ਨਾਲ ਜੁੜ ਕੇ ਨਾਮ ਦੇ ਰਤਨ ਨੂੰ ਪ੍ਰਾਪਤ ਕਰ ਲਿਆ ਹੈ ਜਿਹਵਾ ਸੱਚੀ ਉਹਦੀ ਜ਼ੁਬਾਨ ਵੀ ਸੱਚੀ ਹੈ ਉਹਦਾ ਮਨ ਵੀ ਸੱਚਾ ਹੈ ਅਤੇ ਸੱਚਾ ਸਰੀਰ ਆਕਾਰ, ਉਹਦੇ ਸਰੀਰ ਦਾ ਆਕਾਰ ਢਾਂਚਾ ਵੀ ਸੱਚਾ ਹੈ, ਜਾਂ ਸੱਚੇ ਸ਼ਬਦ ਤੋਂ ਮੁਰਾਦ ਸਫਲ ਦੀ ਵੀ ਲਈ ਗਈ ਹੈ। ਉਹਦੀ ਜ਼ੁਬਾਨ ਵੀ ਸਫਲੀ ਹੋ ਗਈ, ਉਹਨਾਂ ਦਾ ਮਨ ਵੀ ਸੱਚਾ ਪਵਿੱਤਰ ਹੋ ਗਿਆ ਅਤੇ ਉਹਨਾਂ ਦੇ ਸਰੀਰ ਦਾ ਆਕਾਰ ਵਜੂਦ ਵੀ ਸਫਲ ਹੋ ਗਿਆ।
ਨਾਨਕ ਸੱਚੈ ਸਤਿਗੁਰ ਸੇਵੀਐ ਸਦਾ ਸੱਚ ਵਾਪਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਸੱਚੈ ਸਤਿਗੁਰ ਸੇਵੀਐ, ਬਈ ਸੱਚੇ ਸਤਿਗੁਰੂ ਦੀ ਸੇਵਾ ਕਰਨ ਤੋਂ ਸਦਾ ਸੱਚ ਵਾਪਾਰ, ਹਮੇਸ਼ਾ ਲਈ ਸੱਚ ਦਾ ਵਪਾਰ ਹਾਸਲ ਹੋ ਜਾਂਦਾ ਹੈ। ਇਹਦਾ ਮਤਲਬ ਇਹ ਹੈ, ਜਿਹੜੇ ਗੁਰਮੁਖ ਪਿਆਰੇ ਸੱਚੇ ਸਤਿਗੁਰੂ ਦੀ ਸੇਵਾ ਕਰਦੇ ਹਨ ਅਤੇ ਫਿਰ ਉਹਨਾਂ ਨੂੰ ਸੱਚਾ ਵਪਾਰ ਕਿਹੜਾ ਹੈ? ਉਸਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਇਹ ਜਿਹੜਾ ਸੱਚਾ ਵਪਾਰ ਹੈ, ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵੱਖਰ ਲੈ ਚਲੋ ਸਹੁ ਦੇਖੈ ਪਤੀ ਆਏ, ਅਥਵਾ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ। ਇਹ ਹੈ ਸੱਚ ਦਾ ਵਪਾਰ। ਜਨ ਨਾਨਕ ਤੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਫਿਰ ਉਹਨਾਂ ਨੂੰ ਸੱਚ ਦਾ ਵਪਾਰ ਵੀ ਹਾਸਲ ਹੋ ਜਾਂਦਾ ਹੈ।
ਮਹਲਾ ਤੀਜਾ ਹੋਰ ਬਿਰਹਾ ਸਭ ਧਾਤ ਹੈ, ਜਬ ਲਗ ਸਾਹਿਬ ਪ੍ਰੀਤ ਨ ਹੋਏ।
ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇਸ ਦੂਸਰੇ ਸ਼ਲੋਕ ਦੇ ਅੰਦਰ ਉਸ ਵਾਹਿਗੁਰੂ ਦੇ ਪ੍ਰੇਮ ਦੀ ਪਰਿਭਾਸ਼ਾ ਅਤੇ ਪ੍ਰੇਮ ਦੀ ਸਿਫਤ ਸਲਾਹ ਕਰਦੇ ਹਨ। ਹੋਰ ਬਿਰਹਾ ਸਭ ਤਾਤ ਹੈ, ਬਿਰਹਾ ਕਹਿੰਦੇ ਨੇ ਪ੍ਰੇਮ ਨੂੰ। ਇੱਕ ਥਾਂ 'ਤੇ ਬਾਬਾ ਫਰੀਦ ਜੀ ਨੇ ਲਿਖਿਆ ਹੈ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹ ਨਾ ਉਪਜੈ ਸੋ ਤਨ ਜਾਣ ਮਸਾਣ। ਹਜ਼ੂਰ ਕਹਿੰਦੇ ਨੇ ਬਿਰਹਾ ਇੱਕ ਪਾਸੇ ਵਿਛੋੜੇ ਦਾ ਅਹਿਸਾਸ ਹੈ, ਦੂਜੇ ਪਾਸੇ ਪਿਆਰੇ ਦੇ ਮਿਲਣ ਦੀ ਸਿੱਖ ਵੀ ਹੈ, ਉਹਨੂੰ ਕਹਿੰਦੀ ਹੈ ਬਿਰਹਾ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ, ਉਸ ਪ੍ਰਭੂ ਦੇ ਪਿਆਰ ਤੋਂ ਬਿਨਾਂ, ਹੋਰ ਜਿਹੜਾ ਬਿਰਹਾ ਦਾ ਅਰਥ ਹੈ ਪ੍ਰੇਮ ਹੈ, ਸਭ ਤਾਤ ਹੈ। ਉਹ ਸਭ ਧਾਤ ਦਾ ਅਰਥ ਹੈ ਨਾਸ ਹੋ ਜਾਣ ਵਾਲਾ ਹੈ। ਜਬ ਲਗ ਸਾਹਿਬ ਪ੍ਰੀਤ ਨਾ ਹੋਏ, ਜਿੰਨਾ ਚਿਰ ਤੱਕ ਉਸ ਸਾਹਿਬ ਦੇ ਨਾਲ ਸਾਡੀ ਪ੍ਰੀਤੀ ਨਾ ਪੈਦਾ ਹੋ ਜਾਵੇ, ਅਤੇ ਉਨਾ ਚਿਰ ਤੱਕ ਹੋਰ ਕਿਸੇ ਵਸਤੂ ਦੇ ਨਾਲ, ਕਿਸੇ ਵਿਅਕਤੀ ਦੇ ਨਾਲ ਕੀਤਾ ਹੋਇਆ ਪ੍ਰੇਮ ਝੂਠਾ ਹੀ ਹੈ।
ਇਹੋ ਮਨ ਮਾਇਆ ਮੋਹਿਆ ਵੇਖਣ ਸੁਣਨ ਨਾ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਹ ਕਿਹੜਾ ਬਿਰਹਾ ਹੈ? ਹਜ਼ੂਰ ਕਹਿੰਦੇ ਉਹ ਹੈ ਮਾਇਆ ਦਾ ਪ੍ਰੇਮ। ਇਹੋ ਮਨ ਮਾਇਆ ਮੋਹਿਆ, ਇਹ ਜਿਹੜਾ ਸਾਡਾ ਮਨ ਹੈ ਮਾਇਆ ਨੇ ਮੋਹਿਤ ਕੀਤਾ ਹੋਇਆ, ਮਾਇਆ ਦੇ ਮੋਹ ਦੇ ਵਿੱਚ ਖਚਤ ਹੋ ਰਿਹਾ ਹੈ, ਜਿਸਦਾ ਸਦਕਾ ਵੇਖਣ ਸੁਣਨ ਨਾ ਹੋਏ। ਨਾ ਤਾਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਇਹਨਾਂ ਅੱਖਾਂ ਦੇ ਨਾਲ ਦੀਦਾਰ ਹੀ ਕਰ ਸਕਦੇ ਹਾਂ, ਅਤੇ ਨਾ ਹੀ ਅਸੀਂ ਵਾਹਿਗੁਰੂ ਦਾ ਜਸ, ਕੀਰਤਨ, ਨਾਮ ਸੁਣ ਸਕਦੇ ਹਾਂ, ਕਿਉਂਕਿ ਜਿੰਨਾ ਚਿਰ ਤੱਕ ਮਨ ਮਾਇਆ ਦੇ ਵਿੱਚ ਖਚਤ ਹੁੰਦਾ ਹੈ ਤਾਂ ਇਹ ਹਾਲਤ ਬਣ ਜਾਂਦੀ ਹੈ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲਕ ਚੋਲਾ। ਮਾਇਆ ਧਾਰੀ ਮਨੁੱਖ ਅੰਨਾ ਅਤੇ ਬੋਲਾ ਹੋ ਜਾਂਦਾ ਹੈ, ਮਾਨਸਿਕ ਤੌਰ 'ਤੇ ਅੰਨਾ ਅਤੇ ਸ਼ਰਧਾ ਅਤੇ ਵਿਚਾਰ ਰੂਪੀ ਕੰਨਾਂ ਤੋਂ ਵੀ ਬੋਲਾ ਹੋ ਜਾਂਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹੋ ਮਨ ਮਾਇਆ ਮੋਹਿਆ, ਇਹ ਜਿਹੜਾ ਮਨ ਹੈ ਮਾਇਆ ਦੇ ਮੋਹ ਦੇ ਵਿੱਚ ਖਚਤ ਹੋਇਆ ਹੋਇਆ ਹੈ, ਇਸੇ ਕਾਰਨ ਇਹ ਅੰਨਾ ਅਤੇ ਬੋਲਾ ਹੋ ਗਿਆ, ਵੇਖਣ ਸੁਣਨ ਨਾ ਹੋਏ। ਇਹਦੇ ਪਾਸੋਂ ਨਾ ਤਾਂ ਵਾਹਿਗੁਰੂ ਦੇ ਦਰਸ਼ਨ ਹੀ ਹੋ ਸਕਦੇ ਨੇ ਅਤੇ ਨਾ ਹੀ ਇਹ ਉਸ ਵਾਹਿਗੁਰੂ ਦੀ ਆਵਾਜ਼ ਨੂੰ, ਭਾਵ ਉਸ ਦੀ ਬਾਣੀ ਨੂੰ ਸੁਣ ਸਕਦਾ ਹੈ।
ਸਹਿ ਦੇਖੈ ਬਿਨ ਪ੍ਰੀਤ ਨਾ ਉਪਜੈ ਅੰਧਾ ਕਿਆ ਕਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿੰਨਾ ਚਿਰ ਤੱਕ ਸਾਡਾ ਮਨ ਸਹਿ ਦੇਖੇ ਉਸ ਅਕਾਲ ਪੁਰਖ ਦੇ ਦਰਸ਼ਨ ਨਾ ਕਰ ਲਵੇ, ਉਨ੍ਹਾਂ ਚਿਰ ਤੱਕ ਇਹਦੇ ਮਨ ਦੇ ਵਿੱਚ ਉਸਦੀ ਪ੍ਰੀਤ ਨਹੀਂ ਪੈਦਾ ਹੋ ਸਕਦੀ। ਜਿੰਨਾ ਚਿਰ ਤੱਕ ਅਸੀਂ ਕਿਸੇ ਨੂੰ ਅੱਖਾਂ ਦੇ ਨਾਲ ਵੇਖਣਾ ਨਾ ਲਈਏ, ਉਨ੍ਹਾਂ ਚਿਰ ਤੱਕ ਉਹਦੇ ਨਾਲ ਪ੍ਰੇਮ ਨਹੀਂ ਬਣ ਸਕਦਾ। ਹਜ਼ੂਰ ਕਹਿੰਦੇ, ਉਸ ਪਰਮੇਸ਼ਰ ਦੇ ਦਰਸ਼ਨ ਕੀਤੇ ਤੋਂ ਬਿਨਾਂ ਉਹਦੇ ਨਾਲ ਪ੍ਰੇਮ ਵੀ ਨਹੀਂ ਪੈਦਾ ਹੋ ਸਕਦਾ। ਅੰਧਾ ਕਿਆ ਕਰੇ, ਇਹ ਜਿਹੜਾ ਅੰਨਾ ਜੀਵ ਹੈ, ਭਾਵ ਮਾਨਸਿਕ ਤੌਰ 'ਤੇ ਅੰਨਾ, ਇਹ ਦੱਸੋ ਕੀ ਕਰ ਸਕਦਾ ਹੈ? ਹਾਂ, ਅੰਨੇ ਦੀ ਵਿਆਖਿਆ ਸਤਿਗੁਰੂ ਮਹਾਰਾਜ ਨੇ ਆਪ ਲਿਖੀ ਹੈ, ਅੰਧੇ ਇਹ ਨਾ ਆਖੀਆਂ ਜਨ ਮੁਖ ਲੋਇਣ ਨਾਹੇ, ਅੰਧੇ ਸਹੀ ਨਾਨਕਾ ਜੇ ਖਸਮੋਂ ਕੁੱਥੇ ਜਾਹੇ। ਅੰਨੇ ਉਹ ਨੇ ਜਿਨ੍ਹਾਂ ਨੂੰ ਕੇਵਲ ਸੰਸਾਰ ਹੀ ਦਿਸਦਾ ਪਰ ਨਿਰੰਕਾਰ ਨਹੀਂ ਦਿਸਦਾ। ਅੰਨੇ ਉਹ ਨੇ ਜਿਨ੍ਹਾਂ ਨੂੰ ਆਹ ਦੁਨੀਆ ਦਿਸਦੀ ਹੈ ਪਰ ਰੱਬ ਦੀ ਦਰਗਾਹ ਨਜ਼ਰ ਨਹੀਂ ਆਉਂਦੀ। ਹਜ਼ੂਰ ਕਹਿੰਦੇ ਨੇ, ਜਿਹੜੇ ਐਸਾ ਅੰਨਾ ਮਨੁੱਖ ਹੈ, ਉਹ ਦੱਸੋ ਕੀ ਕਰ ਸਕਦਾ ਹੈ?
ਨਾਨਕ ਜਿਨ ਅੱਖੀ ਲੀਤਿਆ ਸੋਈ ਸੱਚਾ ਦੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਹੀ ਸਾਨੂੰ ਪਰੋਖ ਤੇ ਅਪਰੋਖਸ਼ ਗਿਆਨ ਦੀਆਂ ਅੱਖਾਂ ਬਖਸ਼ਿਸ਼ ਕੀਤੀਆਂ ਹਨ, ਔਰ ਉਹੀ ਸਾਡੇ ਪਾਸੋਂ ਲੈਣ ਵਾਲਾ ਵੀ ਹੈ। ਹਜ਼ੂਰ ਕਹਿੰਦੇ ਨੇ, ਜਿਸ ਵਾਹਿਗੁਰੂ ਪਰਮੇਸ਼ਰ ਨੇ ਸੁਰਤੀ ਸਿਮਰਤੀ ਅਥਵਾ ਵੈਰਾਗ ਅਤੇ ਵਿਵੇਕ ਰੂਪ ਚਕਸ਼ੂ ਅਥਵਾ ਪਰੋਖ ਅਤੇ ਅਪਰੋਖਸ਼ ਗਿਆਨ ਦੀਆਂ ਜਿਹੜੀਆਂ ਅੱਖਾਂ ਨੇ, ਨਾਨਕ ਜਨ ਅੱਖੀਂ ਲੀਤੀਆਂ, ਜਿਸ ਵਾਹਿਗੁਰੂ ਪਰਮੇਸ਼ਰ ਨੇ ਇਹ ਸਾਡੀਆਂ ਅੱਖਾਂ ਸਾਡੇ ਪਾਸੋਂ ਖੋਹ ਲਈਆਂ ਨੇ, ਸੋਈ ਸੱਚਾ ਦੇ, ਉਹੀ ਸੱਚਾ ਅਕਾਲ ਪੁਰਖ ਵਾਹਿਗੁਰੂ ਸਾਨੂੰ ਦੇ ਸਕਦਾ ਹੈ। ਭਾਵ ਉਸ ਵਾਹਿਗੁਰੂ ਨੂੰ ਵੇਖਣ ਵਾਲੀਆਂ ਅੱਖਾਂ ਉਹ ਇਹਨਾਂ ਅੱਖਾਂ ਤੋਂ ਵੱਖਰੀਆਂ ਨੇ, ਜਿਨ੍ਹਾਂ ਦੀ ਬਾਬਤ ਹਜ਼ੂਰ ਨੇ ਨਿਰਣਾ ਕੀਤਾ ਹੈ, ਲੋਏ ਨ ਲੋਈ ਡਿੱਠ ਪਿਆਸ ਨਾ ਬੂਝੈ ਮੂਹ ਘਣੀ, ਨਾਨਕ ਸੇ ਅੱਖੜੀਆਂ ਬੇਅੰਨ ਜਿਨੀ ਡਸੰਦੋ ਮਾਂ ਪਿਰੀ। ਉਹ ਅੱਖਾਂ ਪਾਈ ਦੂਸਰੀਆਂ ਨੇ ਜਿਨ੍ਹਾਂ ਦੇ ਨਾਲ ਮੇਰਾ ਪਤੀ ਪਰਮੇਸ਼ਰ ਨਜ਼ਰ ਆਉਂਦਾ। ਦੋਏ ਦੋਏ ਲੋਚਨ ਪੇਖਾ ਹੋਂ ਹਰ ਬਿਨ ਔਰ ਨਾ ਦੇਖਾ, ਨੈਣ ਰਹੇ ਰੰਗ ਲਾਈ ਅਵ ਬੇ ਗੱਲ ਕਹਿਣ ਨਾ ਜਾਈ। ਹਜ਼ੂਰ ਕਹਿੰਦੇ ਨੇ, ਜਿਸ ਵਾਹਿਗੁਰੂ ਨੇ ਇਹ ਅੱਖਾਂ ਲਈਆਂ ਨੇ, ਸਾਡੇ ਪਾਸੋਂ ਖੋਹ ਲਈਆਂ ਨੇ, ਉਹੀ ਸੱਚਾ ਵਾਹਿਗੁਰੂ ਸਾਨੂੰ ਇਹ ਦਿਵ ਦ੍ਰਿਸ਼ਟੀ ਦੀਆਂ ਅੱਖਾਂ ਦੇ ਸਕਦਾ ਹੈ।
ਪੌੜੀ ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਰ।
ਹੁਣ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ, ਹਰ ਇੱਕੋ ਕਰਤਾ ਇੱਕ। ਹਜ਼ੂਰ ਕਹਿੰਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਇੱਕੋ ਹੀ ਕਰਤਾ ਪੁਰਖ ਪਿੱਛੇ ਸੀ ਅਤੇ ਇੱਕੋ ਹੀ ਕਰਤਾ ਪੁਰਖ ਹੁਣ ਹੈ ਅਤੇ ਅੱਗੇ ਲਈ ਵੀ ਉਹੀ ਇੱਕੋ ਕਰਤਾ ਪੁਰਖ ਹੋਵੇਗਾ। ਇੱਕੋ ਦੀਵਾਨ ਹਰ, ਇੱਕੋ ਹੀ ਉਹ ਵਾਹਿਗੁਰੂ ਪਰਮੇਸ਼ਰ ਪਾਈ ਸਭ ਦਾ ਦੀਵਾਨ ਆਸਰਾ ਹੈ।
ਹਰ ਇੱਕ ਸੈਦਾ ਹੈ ਅਮਰ ਇੱਕੋ ਹਰ ਚਿੱਤ ਧਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਹੀ ਹੁਕਮ ਚੱਲ ਰਿਹਾ ਹੈ, ਇੱਕੋ ਹਰ ਚਿੱਤ ਧਰ, ਅਤੇ ਉਸ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਚਿੱਤ ਵਿੱਚ ਧਾਰਨ ਕਰਨਾ ਚਾਹੀਦਾ ਹੈ, ਆਪਣੇ ਚਿੱਤ ਵਿੱਚ ਉਸ ਨੂੰ ਟਿਕਾਉਣਾ ਚਾਹੀਦਾ ਹੈ।
ਹਰ ਦਿਸ ਬਿਨ ਕੋਈ ਨਾ ਹੈ ਡਰ ਭ੍ਰਮ ਭਉ ਦੂਰ ਕਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਵੀ ਉਸਦੇ ਮੁਕਾਬਲੇ ਦਾ ਨਹੀਂ ਹੈ, ਇਸੇ ਲਈ ਸਾਨੂੰ ਸਾਰਾ ਡਰ ਵੀ ਅਤੇ ਪਾਰੋਂ ਵੀ ਅਤੇ ਭੈ ਵੀ ਦੂਰ ਕਰ ਦੇਣਾ ਚਾਹੀਦਾ ਹੈ। ਸੱਤ ਪ੍ਰਕਾਰ ਦਾ ਭੈ ਅਤੇ ਛੇ ਪ੍ਰਕਾਰ ਦਾ ਡਰ ਅਤੇ ਪੰਜ ਪ੍ਰਕਾਰ ਦਾ ਭਰਮ ਮੰਨਿਆ ਹੈ। ਹਜ਼ੂਰ ਕਹਿੰਦੇ ਨੇ, ਇਹ ਸਾਰੇ ਡਰ ਨੂੰ ਵੀ ਅਤੇ ਭਰਮ ਨੂੰ ਵੀ ਅਤੇ ਭੈ ਨੂੰ ਵੀ ਦੂਰ ਕਰ ਦੇਣਾ ਚਾਹੀਦਾ ਹੈ।
ਹਰ ਤਿਸੈ ਨੋ ਸਾਲਾ ਹੈ ਜੇ ਤੁਧ ਰੱਖੈ ਬਾਹਰ ਘਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਨੂੰ ਉਸੇ ਹੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕੀਰਤਨ ਭਗਤੀ ਕਰਨੀ ਚਾਹੀਦੀ ਹੈ। ਜੇ ਤੁਧ ਰੱਖੈ ਬਾਹਰ ਘਰ, ਜਿਹੜਾ ਸਾਨੂੰ ਘਰ ਦੇ ਅੰਦਰ ਵੀ ਅਤੇ ਘਰ ਤੋਂ ਬਾਹਰ ਵੀ ਸਾਡੀ ਰੱਖਿਆ ਕਰਦਾ ਹੈ, ਇਹਦਾ ਮਤਲਬ ਇਹ ਹੈ ਉਹ ਵਾਹਿਗੁਰੂ ਪਰਮੇਸ਼ੁਰ ਜਿੱਥੇ ਵੀ ਜਾਈਏ ਜਹ ਜਾਈਏ ਤਾਂ ਸੁਹੇਲੇ ਕਰ ਕਿਰਪਾ ਪ੍ਰਭ ਮਿਲੇ, ਉਹ ਸਾਡਾ ਸੱਚਾ ਮਿੱਤਰ ਹੈ। ਜਾ ਕਾ ਮੀਰ ਸਾਜਣ ਹੈ ਸਮੀਆਂ, ਤਿਸ ਜਨ ਕੋ ਕਹੋ ਕਾ ਕੀ ਕਮੀਆਂ। ਕਹੋ ਨਾਨਕ ਜਿਨ ਠਾਕੁਰ ਪਾਇਆ, ਸਭ ਕੁਛ ਤਿਸਕੇ ਗ੍ਰਹਿ ਮੈਂ ਆਇਆ। ਹਾਜ਼ੂਰ ਕਹਿੰਦੇ ਸਾਨੂੰ ਉਸੇ ਦੀ ਹੀ ਸਿਫਸਲਾ ਕਰਨੀ ਚਾਹੀਦੀ ਹੈ ਜੋ ਘਰ ਦੇ ਅੰਦਰ ਵੀ ਤੇ ਬਾਹਰ ਵੀ ਸਾਡੀ ਰੱਖਿਆ ਕਰਦਾ ਹੈ।
ਹਰ ਜਿਸ ਨੂੰ ਹੋਏ ਦਿਆਲ, ਸੋ ਹਰ ਜਪ ਪਾਉ ਬਿਖਮ ਤਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਜਿਸ ਨੂੰ ਹੋਏ ਦਿਆਲ, ਵੀ ਜਿਨ੍ਹਾਂ ਤੇ ਉਹ ਮੇਰਾ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਦਿਆਲੂ ਹੁੰਦਾ ਹੈ, ਸੋ ਹਰ ਜਪ ਉਹ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਨ ਤੇ ਨਾਮ ਜਪ ਕੇ ਪਾਉ ਬਿਖਮ ਤਰ। ਇਹ ਜਿਹੜਾ ਸੰਸਾਰ ਭਵਜਲ ਹੈ ਤੇ ਬਿਖਮ ਜਿਸ ਤੋਂ ਤਰਨਾ ਬਹੁਤ ਔਖਾ ਹੈ, ਉਹ ਇਸ ਨੂੰ ਵੀ ਤਰ ਜਾਂਦੇ ਹਨ।
ਸਲੋਕ ਮਹੱਲਾ ਪਹਿਲਾ। ਦਾਤੀ ਸਾਹਿਬ ਸੰਧਿਆ, ਕਿਆ ਚੱਲੈ ਤਿਸ ਨਾਲ।
ਹੁਣ ਅੱਗੇ ਜਿਹੜਾ ਸ਼ਲੋਕ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਆ ਰਿਹਾ ਹੈ। ਇਸ ਪਾਵਨ ਸ਼ਲੋਕ ਦੀ ਉਥਾਨਕਾ ਮਹਾਂਪੁਰਖ ਇਹ ਦੱਸਦੇ ਸਨ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਸਾ ਦੇਸ਼ ਵਿੱਚ ਗਏ ਹਨ ਔਰ ਉੱਥੇ ਸ਼ੇਖ ਫਰੀਦ ਜੀ ਦੇ ਨਾਲ ਮਿਲਾਪ ਹੋਇਆ। ਇੱਕ ਰਾਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ਼ੇਖ ਫਰੀਦ ਜੀ ਦੇ ਨਾਲ ਇਕੱਠੇ ਹੀ ਜੰਗਲ ਦੇ ਵਿੱਚ ਰਹੇ ਔਰ ਕਹਿੰਦੇ ਨੇ ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸ਼ੇਖ ਫਰੀਦ ਜੀ ਦੇ ਨਾਲ ਵਿਚਾਰਾਂ ਕਰ ਰਹੇ ਸਨ, ਕੁਝ ਹੋਰ ਵੀ ਫਕੀਰ ਸਾਧੂ ਮਹਾਤਮਾ ਬੈਠੇ ਸਨ। ਇਹ ਕੋਈ ਸ਼ਾਹੂਕਾਰ ਆਇਆ, ਉਸਨੇ ਮਨ ਵਿੱਚ ਸੋਚਿਆ ਵੀ ਇਹਨਾਂ ਮਹਾਤਮਾ ਦੀ ਸੇਵਾ ਕਰਨੀ ਚਾਹੀਦੀ ਹੈ ਔਰ ਉਸਨੇ ਕੀ ਕੀਤਾ, ਆਪਣੇ ਘਰ ਗਿਆ ਔਰ ਉੱਥੋਂ ਦੁੱਧ ਅਤੇ ਸੋਨੇ ਦੀਆਂ ਮੋਹਰਾਂ ਲੈ ਕੇ ਆਇਆ ਔਰ ਉਸਨੇ ਜਿੰਨੇ ਵੀ ਫਕੀਰ ਸਨ ਉਹਨਾਂ ਸਾਰਿਆਂ ਨੂੰ ਇੱਕ ਇੱਕ ਗੜਵਾ ਦੁੱਧ ਦਾ ਅਤੇ ਇੱਕ ਇੱਕ ਸੋਨੇ ਦੀ ਮੋਹਰ ਭੇਟਾ ਕੀਤੀ। ਰਾਤ ਦਾ ਸਮਾਂ ਸੀ, ਪਹਿਲੀ ਰਾਤ ਦਾ, ਅਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸੋਦਰ ਸੰਧਿਆ ਦਾ ਨਿਤਨੇਮ ਪਾਠ ਸੋਹਿਲਾ ਪੜ੍ਹ ਕੇ ਬਰਾਜ ਗਏ ਅਤੇ ਫਿਰ ਉਹ ਜਿਹੜਾ ਸ਼ਾਹੂਕਾਰ ਆਇਆ ਉਹਨੇ ਸੋਚਿਆ ਵੀ ਇਹ ਫਕੀਰ ਇਹ ਮਹਾਂਪੁਰਖ ਬਰਾਜੇ ਹੋਏ ਨੇ, ਇਹਨਾਂ ਦੇ ਬਾਰੇ ਮੈਨੂੰ ਕੀ ਕਰਨਾ ਚਾਹੀਦਾ ਹੈ। ਤਾਂ ਉਸਨੇ ਕੀ ਕੀਤਾ, ਜਿੰਨਾ ਵੀ ਬਾਕੀ ਬਚਿਆ ਦੁੱਧ ਸੀ ਅਤੇ ਸੋਨੇ ਦੀਆਂ ਮੋਹਰਾਂ ਸਨ ਉਹ ਸਾਰੀਆਂ ਹੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਭੇਟ ਕਰ ਦਿੱਤੀਆਂ ਅਤੇ ਆਪ ਉੱਠ ਕੇ ਚਲਾ ਗਿਆ। ਜਦੋਂ ਸਵੇਰੇ ਹੋਰ ਵੀ ਸਾਧੂ ਸਾਰੇ ਆਰਾਮ ਕਰਕੇ ਉੱਠੇ ਅਤੇ ਉਸ ਵੇਲੇ ਸ਼ੇਖ ਫਰੀਦ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ 'ਤੇ ਵਿਅੰਗ ਕੱਸਿਆ। ਉਸਨੇ ਆਖਿਆ, ਪਹਿਲੇ ਪਹਿਰੇ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਾ ਗਨ ਲਹਨ ਸੇ ਸਾਈਂ ਕੰਨੋ ਦਾਤ। ਮਹਾਰਾਜ, ਜਿਹੜੇ ਸਾਧੂ ਮਹਾਤਮਾ ਪਹਿਲੇ ਪਹਿਰ ਰਾਤ ਦੇ ਵਾਹਿਗੁਰੂ ਦੀ ਭਜਨ ਬੰਦਗੀ ਕਰਦੇ ਹਨ ਅਤੇ ਉਹਨਾਂ ਨੂੰ ਪਹਿਲੇ ਪਹਿਰੇ ਫੁੱਲੜਾ, ਉਹਨਾਂ ਨੂੰ ਬੜਾ ਭਾਰੀ, ਫੁੱਲੜਾ ਦਾ ਅਰਥ ਹੈ ਖੇੜਾ ਅਤੇ ਖੁਸ਼ੀਆਂ, ਆਨੰਦ ਪ੍ਰਾਪਤ ਹੁੰਦਾ ਹੈ ਅਤੇ ਜਿਹੜੇ ਪਿਛਲੀ ਰਾਤ ਵੀ ਜਾਗਦੇ ਨੇ ਉਹਨਾਂ ਨੂੰ ਫਲ ਵੀ ਪ੍ਰਾਪਤ ਹੋ ਜਾਂਦਾ। ਜਿਹੜੇ ਜਾਗਦੇ ਨੇ ਉਹੀ ਸਾਈਂ ਤੋਂ ਦਾਤਾਂ ਪ੍ਰਾਪਤ ਕਰਦੇ ਨੇ। ਉਹਦਾ ਮਤਲਬ ਇਹ ਸੀ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਰਾਜ ਗਏ ਸਨ, ਪਰ ਇਹਨੂੰ ਕੀ ਪਤਾ ਸੀ ਵੀ ਜਿਹੜੇ ਪੂਰਨ ਸਤਿਗੁਰੂ ਨੇ, ਸਤਿਗੁਰ ਜਾਗਦਾ ਹੈ ਦਿਓ, ਸਤਿਗੁਰੂ ਤਾਂ ਹਮੇਸ਼ਾ ਲਈ ਜਾਗਦੇ ਨੇ। ਇਹ ਤਾਂ ਇੱਕ ਮਰਿਆਦਾ ਬਣੀ ਹੋਈ ਹੈ, ਕੋਈ ਸਰੀਰ ਨੂੰ ਆਰਾਮ ਦੇਣਾ ਪੈਂਦਾ ਹੈ ਪਰ ਮਨ ਕਰਕੇ ਤਾਂ ਮਹਾਂਪੁਰਖ ਹਮੇਸ਼ਾ ਲਈ ਜਾਗਦੇ ਰਹਿੰਦੇ ਨੇ। ਅਤੇ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਵਾਬ ਦੇ ਵਿੱਚ ਫਿਰ ਇਹ ਸ਼ਲੋਕ ਉਚਾਰਨ ਕੀਤਾ, ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ। ਗੁਰੂ ਮਹਾਰਾਜ ਕਹਿਣ ਲੱਗੇ, ਸ਼ੇਖ ਜੀ, ਇਹ ਸਭ ਦਾਤਾਂ ਉਸ ਵਾਹਿਗੁਰੂ ਪਰਮੇਸ਼ਰ ਦੀਆਂ ਹਨ, ਕਿਆ ਚੱਲੈ ਤਿਸ ਨਾਲ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਕਿਸੇ ਦਾ ਕੀ ਕੋਈ ਜ਼ੋਰ ਚੱਲ ਸਕਦਾ ਹੈ।
ਇੱਕ ਜਾਗਨ ਦੇ ਨਾਲ ਹਨ, ਇੱਕ ਨਾ ਸੁਤਿਆ ਦੇ ਉਠਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਇੱਕ ਤਾਂ ਜਿਹੜੇ ਜਾਗਦੇ ਰਹਿੰਦੇ ਨੇ ਉਹ ਤਾਂ ਉਹਨਾਂ ਦਾਤਾਂ ਨੂੰ ਪ੍ਰਾਪਤ ਨਹੀਂ ਕਰ ਸਕਦੇ। ਹਾਂ, ਜਿਨ੍ਹਾਂ 'ਤੇ ਮੇਰਾ ਵਾਹਿਗੁਰੂ ਪ੍ਰਸੰਨ ਹੁੰਦਾ ਹੈ, ਇੱਕ ਨਾ ਸੁਤਿਆਂ ਦੇ ਉਠਾਲ, ਵੀ ਇੱਕ ਨਾ ਨੂੰ ਸੁਤਿਆਂ ਹੋਇਆਂ ਨੂੰ ਵੀ ਉਠਾ ਕੇ ਉਹ ਦਾਤਾਂ ਬਖਸ਼ਿਸ਼ ਕਰ ਦਿੰਦਾ ਹੈ। ਇਹਦਾ ਮਤਲਬ ਇਹ ਸੀ, ਸ਼ੇਖ ਫਰੀਦ ਨੇ ਇਹ ਗੁਰੂ ਮਹਾਰਾਜ 'ਤੇ ਸਵਾਲ ਕੀਤਾ, ਬਈ ਦੇਖੋ ਜੇ ਤੁਸੀਂ ਜਾਗਦੇ ਹੁੰਦੇ ਤੁਹਾਨੂੰ ਵੀ ਦੁੱਧ ਛਕਣ ਵਾਸਤੇ ਮਿਲ ਜਾਣਾ ਸੀ ਅਤੇ ਨਾਲ ਸੋਨੇ ਦੀ ਮੋਹਰ, ਪਰ ਤੁਸੀਂ ਬਰਾਜੇ ਹੋਏ ਸੀ, ਇਸ ਲਈ ਤੁਸੀਂ ਸ਼ਾਇਦ ਇਸ ਦਾਤ ਤੋਂ ਵਾਂਝੇ ਰਹਿ ਗਏ। ਪਰ ਉਸਨੂੰ ਇਹ ਨਹੀਂ ਸੀ ਪਤਾ, ਬਾਕੀ ਬਚਿਆ ਸਾਰਾ ਦੁੱਧ ਵੀ ਅਤੇ ਮੋਹਰਾਂ ਵੀ ਗੁਰੂ ਮਹਾਰਾਜ ਦੇ ਪਾਸ ਹੀ ਉਹ ਭੇਟਾ ਹੋ ਚੁੱਕੀਆਂ ਸਨ। ਅਤੇ ਗੁਰੂ ਮਹਾਰਾਜ ਨੇ ਉਸ ਵੇਲੇ ਆਖਿਆ ਵੀ ਇਹ ਤਾਂ ਰੱਬ ਦੀ ਮਰਜ਼ੀ ਹੈ, ਦਾਤਾਂ ਉਸ ਦੀਆਂ ਨੇ, ਸਾਨੂੰ ਤਾਂ ਇੱਕ ਇੱਕ ਮੋਹਰ ਮਿਲੀ ਹੈ ਅਤੇ ਸਾਡੇ ਕੋਲ ਬੇਅੰਤ ਮੋਹਰਾਂ ਆ ਗਈਆਂ ਨੇ। ਪ੍ਰਤੱਖ ਤੌਰ 'ਤੇ ਵੀ ਵਾਹਿਗੁਰੂ ਪਰਮੇਸ਼ਰ ਦੀਆਂ ਦਾਤਾਂ ਜਿਸਨੂੰ ਉਹ ਦੇਣਾ ਚਾਹੇ ਉਸਨੂੰ ਦੇ ਦਿੰਦੇ। ਕਈ ਵਾਰੀ ਮਨੁੱਖ ਜਾਗਦਾ ਹੈ, ਰਾਤ ਨੂੰ ਜਾਗ ਜਾ ਕੇ ਕੰਮ ਵੀ ਕਰਦਾ ਹੈ, ਮਿਹਨਤ ਵੀ ਕਰਦਾ ਹੈ, ਪਰ ਫਿਰ ਵੀ ਮਿਹਨਤ ਦਾ ਪੂਰਾ ਫਲ ਪੱਲੇ ਨਹੀਂ ਪੈਂਦਾ। ਅਤੇ ਕਦੇ ਵਾਹਿਗੁਰੂ ਕਿਰਪਾ ਕਰਦਾ ਹੈ, ਜਦੋਂ ਮਿਹਰਾਂ ਦੇ ਘਰ ਆਉਂਦਾ ਸੁੱਤਿਆਂ ਨੂੰ ਵੀ ਉਠਾ ਕੇ ਦਿੰਦੇ। ਕੋਈ ਨਾ ਕੋਈ ਐਸਾ ਉਹਨਾਂ ਨੂੰ ਬਿਜਨਸ, ਕੋਈ ਨਾ ਕੋਈ ਐਸਾ ਕੰਮ ਕਾਰ ਉਹਨਾਂ ਨੂੰ ਬਖਸ਼ਿਸ਼ ਕਰ ਦਿੰਦਾ ਹੈ, ਉਹਦੇ ਵਿੱਚੋਂ ਬੇਅੰਤ ਲਾਭ ਉਹਨਾਂ ਨੂੰ ਹੋ ਜਾਂਦਾ। ਸੁੱਤਿਆਂ ਨੂੰ ਜਗਾ ਕੇ ਵੀ ਉਹ ਦੇ ਸਕਦਾ। ਜੇ ਵਾਹਿਗੁਰੂ ਦੇ ਨਾਲ ਜੁੜੇ ਰਹੀਏ ਨਾ, ਤਾਂ ਫਿਰ ਕਿਸੇ ਗੱਲ ਦਾ ਘਾਟਾ ਨਹੀਂ। ਕਹਿੰਦੇ ਨੇ ਜਦੋਂ ਰੱਬ ਖੁਸ਼ ਹੁੰਦਾ ਨਾ, ਫਿਰ ਤਾਂ ਛੱਤਾਂ ਪਾੜ ਕੇ ਵੀ ਉਹ ਸਾਨੂੰ ਦਾਤਾਂ ਬਖਸ਼ਿਸ਼ ਕਰ ਦਿੰਦੇ। ਇਸ ਲਈ ਸਾਨੂੰ ਉਹਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ।